ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ। ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਨਾਨਕ ਨਾਵਹੁ ਕੁੱਥਿਆ, ਹਲਤ ਪਲਤ ਸਭ ਜਾਏ। ਜਪ ਤਪ ਸੰਜਮ ਸਭ ਹਿਰ ਲਾਇਆ, ਮੁੱਠੀ ਦੂਜੈ ਪਾਏ। ਨਾਨਕ ਨਾਵਹੁ ਕੁੱਥਿਆ, ਹਲਤ ਪਲਤ ਸਭ ਜਾਏ। ਜਪ ਤਪ ਸੰਜਮ ਸਭ ਹਿਰ ਲਾਇਆ, ਮੁੱਠੀ ਦੂਜੈ ਪਾਏ। ਜਮਦਰ ਬੱਧੇ ਮਾਰੀਆ ਹੈ, ਬਹੁਤੀ ਮਿਲੈ ਸਜਾਏ। ਮਹੱਲਾ ਤੀਜਾ, ਸੰਤਾਂ ਨਾਲ ਵੈਰ ਕਮਾਵਦੇ, ਦੁਸ਼ਟਾਂ ਨਾਲ ਮੋਹ ਪਿਆਰ। ਅੱਗੇ ਪਿੱਛੇ ਸੁਖ ਨਹੀਂ, ਮਰ ਜੰਮਹਿ ਵਾਰ ਵਾਰ। ਤ੍ਰਿਸ਼ਨਾ ਕਦੇ ਨਾ ਬੁੱਝਈ, ਦੁਬਿਧਾ ਹੋਏ ਖੁਆਰ। ਮੋਹ ਕਾਲੇ ਤਿੰਨਾ ਨਿੰਦਕਾਂ, ਤਿੱਤ ਸੱਚੇ ਦਰਬਾਰ। ਨਾਨਕ ਨਾਮ ਵਿਹੂਣਿਆ, ਨਾ ਉਰਵਾਰ ਨਾ ਪਾਰ। ਪੌੜੀ ਜੋ ਹਰ ਨਾਮ ਧਿਆਏਂਦੇ, ਸੇ ਹਰ ਹਰ ਨਾਮ ਰੱਤੇ ਮਨ ਮਾਹੀ। ਜਿਨ੍ਹਾਂ ਮਨ ਚਿੱਤ ਇੱਕ ਅਰਾਧਿਆ, ਤਿਨ੍ਹਾਂ ਇੱਕ ਸਬਿਨ ਦੂਜਾ ਕੋ ਨਾਹੀ। ਸੇਈ ਪੁਰਖ ਹਰ ਸੇਵ ਦੇ, ਜਿਨ ਤੁਰ ਮਸਤਕ ਲੇਖ ਲਿਖਾਹੀ। ਹਰ ਕੇ ਗੁਣ ਨਿਤ ਗਾਵਦੇ, ਹਰ ਗੁਣ ਗਾਏ ਗੁਣੀ ਸਮਝਾਹੀ। ਵਡਿਆਈ ਵੱਡੀ ਗੁਰਮੁਖਾਂ, ਗੁਰ ਪੂਰੇ ਹਰ ਨਾਮ ਸਮਾਹੀ। ਹਰ ਕੇ ਗੁਣ ਨਿਤ ਗਾਵਦੇ, ਹਰ ਗੁਣ ਗਾਏ ਗੁਣੀ ਸਮਝਾਹੀ। ਵਡਿਆਈ ਵੱਡੀ ਗੁਰਮੁਖਾਂ, ਗੁਰ ਪੂਰੇ ਹਰ ਨਾਮ ਸਮਾਹੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਾਵਨ ਪਵਿੱਤਰ ਹਾਜ਼ੂਰੀ ਵਿੱਚ ਸਜੀ ਹੋਈ ਗੁਰੂ ਕੀ ਸੁੰਦਰ ਰੂਪ ਸਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ, ਨਿਤਾ ਪ੍ਰਤੀ ਨੇਮ ਪ੍ਰੇਮ ਭਾਵਨਾ ਸ਼ਰਧਾ ਸਤਿਕਾਰ ਸਹਿਤ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪਹੁੰਚ ਕੇ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕਰਕੇ, ਸਤਿਗੁਰਾਂ ਦੇ ਦਰਸ਼ਨ ਕਰਕੇ, ਗੁਰੂ ਪਾਤਸ਼ਾਹ ਜੀ ਦੇ ਬਖਸ਼ਿਸ਼ ਕੀਤੇ ਅੰਮ੍ਰਿਤ ਵੇਲੇ ਦੇ ਇਲਾਹੀ ਫੁਰਮਾਨ ਸਰਵਣ ਕਰਨ ਕੇ उपरंत उसकी विचार कहन सुन दे लई गुरु हजूर नतमस्तक हो के अपनिया हाजरियां लवा रहे हो। सतगुरां ने अपार बख्शिश की है सानू कलयुगी जीवां नू इस मनुखा जन्म का मकसद समझाउण दे लई मनुखा जन्म की सफलता दे लई अज दे इलाही फरमान विच पातशाह जी ने जो सोरठ दी वार उच्चारण कीती है उस वार दे विच पातशाह गुरु अमरदास महाराज जी तिन्हां दे दो सलोक उच्चारण कीते हन। और पौड़ी साहिब श्री गुरु रामदास पातशाह जी दी सानू बख्शिश होई है जो भाव साहिब श्री गुरु अमरदास महाराज जी ने सलोकां दे विच उच्चारण कीता है उसकी व्याख्या उसका विस्थार गुरदेव पातशाह जी ने पौड़ी विच उच्चारण कीता है। आओ प्यार सत्कार सहित सुरतियां बिरतियां एकाग्रता दे विच करके गुरु चरणां दी असीस दे पात्र बनन दे लई उच्चारण करो सतनाम श्री वाहे गुरु जी।
सतनाम वाहे गुरु साहिब जी। सलोक महला तीजा नानक नावह कुथिया हलत पलत सब जाए।
सोरठ दी वार दी 17वीं पौड़ी विच साहिब श्री गुरु अमरदास महाराज जी ਬੜੇ ਪਿਆਰ ਵਿੱਚ ਆ ਕੇ ਸਾਨੂੰ ਸਮਝਾਉਂਦੇ ਨੇ ਹੇ ਭਾਈ ਨਾਨਕ ਨਾਮਹੁ ਕੁੱਥਿਆਂ ਹਾਲਤ ਪਲਤ ਸਭ ਜਾਏ। ਗੁਰਦੇਵ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਨਾਮ ਤੋਂ ਕੁੱਸਿਆਂ ਪ੍ਰਭੂ ਦੇ ਨਾਮ ਤੋਂ ਵਿਛੜਿਆਂ ਪ੍ਰਭੂ ਦੇ ਨਾਮ ਦੇ ਨਾਲੋਂ ਟੁੱਟਿਆਂ ਹਾਲਤ ਪਾਲਤ ਲੋਕ ਅਤੇ ਪਰਲੋਕ ਸਾਰਾ ਹੀ ਚਲੇ ਜਾਂਦਾ ਹੈ। ਨਾਮ ਕੀ ਹੈ? ਨਾਮ ਵਸਤੂ ਦਾ ਗਿਆਨ ਕਰਵਾਉਣ ਵਾਲਾ ਹੈ। ਇਸ ਲਈ ਸਿਆਣਿਆਂ ਨੇ ਵਿਦਵਾਨਾਂ ਨੇ ਗ੍ਰੰਥਾਂ ਨੇ ਇੱਕ ਵਸਤੂਵਾਚਕ ਨਾਮ ਕਿਹਾ ਇੱਕ ਭਾਵਵਾਚਕ ਨਾਮ ਕਿਹਾ। ਵਸਤੂ ਦਾ ਗਿਆਨ ਕਰਵਾਉਣ ਵਾਲਾ ਜਿਵੇਂ ਕੋਈ ਵਸਤੂ ਹੈ ਕੋਈ ਮਕਾਨ ਹੈ ਕੋਈ ਫਰਨੀਚਰ ਹੈ ਮਨੁੱਖ ਹੈ ਪਸ਼ੂ ਹੈ ਪੰਛੀ ਹੈ ਉਸ ਦੇ ਗਿਆਨ ਕਰਵਾਉਣ ਵਾਸਤੇ ਨਾਮ ਹੈ। ਦੂਸਰਾ ਹੈ ਭਾਵਨਾ ਭਾਵਵਾਚਕ ਨਾਮ ਕਿਸੇ ਦੇ ਭਾਵ ਨੂੰ ਪ੍ਰਗਟ ਕਰਨਾ ਵੀ ਇਹ ਬੜਾ ਭਲਾ ਮਾਨਸ ਹੈ ਇਹ ਬੜਾ ਹੁਸ਼ਿਆਰ ਹੈ ਇਹ ਬੜਾ ਭੋਲਾਪਣ ਹੈ ਇਹ ਬਹੁਤ ਸ਼ੈਤਾਨ ਹੈ। ਅਨੇਕਾਂ ਨਾਵਾਂ ਦੇ ਨਾਲ ਕਈ ਵਾਰੀ ਪਰਮਾਤਮਾ ਨੂੰ ਉਹਦੀ ਕੀਤੀ ਕਿਰਤ ਨੂੰ ਵੀ ਜਨਾਉਣ ਦੇ ਲਈ ਨਾਮ ਦੀ ਵਰਤੋਂ ਕੀਤੀ ਜਾਂਦੀ ਹੈ। ਜਿਵੇਂ ਆਪ ਜੀ ਪੜ੍ਹਦੇ ਹੋ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ। ਇਹ ਪਰਮਾਤਮਾ ਨੇ ਸਾਰੀ ਜਿਤਨੀ ਰਚਨਾ ਰਚੀ ਹੈ ਪਰ ਵਾਸਤਵ ਦੇ ਵਿੱਚ जो परमात्मा है ना उहदा कोई एक नाम नहीं है, क्योंकि उहदा नाम कोई है ही नहीं, ना तो वो कोई वस्तु है ना किसी भाव दे विच है। इसलिए गुरदेव पातशाह ने मूल मंत्र दे विच उस निरंकार दे जिहड़े लक्षण ने उन्हां नूं कथन किया है। आप जी रोजाना ही पढ़ते हो ना, अनाम है अकाम है, वो काम तो कामना तो भी रहत है ते नाम तो भी रहत है, ठाम तो भी रहत है, नहीं जान जाई कशु रूप रेखं, कहाँ बास्तां के कहाँ कहों फिरे कौन पेखं, कहाँ मैं बखानो कहे मो न आवे, वो किसे कहण दे विच नहीं है। इसलिए गुरदेव पातशाह ने अमृतमय बाणी विच ये सानू बख्शिश की है, निरंकार जिस तरह के तुसी कर्म किया, जिस तरह की आप जी ने कौतक किए ने, उस तरह जग्यासु ने आप जी का नाम लिया है। किरतम नाम कथे तेरे जिहबा, ये जितने भी सारे नाम ने किरतम नाम ने। आप जी पढ़ते हो ना श्री गुरु ग्रंथ साहिब जी की बाणी, कई बार सरवण करते हो पढ़ते हो, तो साहबां ने अनेक नावों का जिक्र किया सानू जनाउण दे लई। अचुत पार ब्रह्म परमेश्वर अंतर जामी, मधसूदन दामोदर स्वामी, ऋषिकेश गोवर्धन धारी, मुरली मनोहर हर रंगा, अनेक नाम ने। जिस तरह के प्रभु ने कौतिक किए ने, उस तरह का प्रेमिया ने, श्रद्धा वाचक श्रद्धावाना ने, प्यारिया ने नाम रखे। इसलिए साहब कहिंदे ने ये तारे सारे नाम किरतम नाम ने, ते कोई किसे नाम दे नाल भी उस मालिक नूं जप लवे ना, वो उसे दे उत्ते किरपा कर देंदा है, उसे दे उत्ते उसकी बख्शिश हो जाती है, क्योंकि उहदा नाम एक तो है ही नहीं, जो भी जपोगे उसे दे नाल ही उसने प्रसन्न हो जाना है। इसलिए साहब कहिंदे कोई बोले राम राम कोई खुदाए, कोई सेवा गुसैया कोई अलाहे, कोई कुछ कह रहा है कोई कुछ कह रहा है। एक महापुरशा ने विद्वाना ने ग्रंथ में एक बड़ी सुंदर घटना का जिक्र किया है। महात्मा जंगल में बैठा तप कर रहा है, जग्यासु उहदे पास चले गए, कहन लग्या महाराज जी मैनू कोई नाम दिओ, मैं भी उस परमेश्वर का नाम जपणा। संत कहिंदे कल नूं आवीं, कल कल करदिआं कई दिन बतीत हो गए, वो रोज़ बेचारा जाए संत मोड़ देने उस नूं, क्योंकि कई बार ऐसा भी हुंदा है ना कि अधिकारी देख के ही नाम दिता जांदा है। जैसे कैसे पुरुष को दे उपदेश न संत, ज्यों चटका बिन ग्रह करी जो चटका ग्रहवंत, सार कुतावली जने खड़े नूं उपदेश नहीं देंदे। कहिंदे जदों सिख गुरु की हजूरी विच आ जांदा है ना, अपने जात वर्ण कुल खोए पंज प्यारे साहिबानां दे हजूर हाजर हाजर हो जांदा है, फिर पंज प्यारे साहिबान उस नूं अमृत बारे सारा ज्ञान दे के फिर उस नूं अमृत की दात बख्शिश करते ने, फिर मूल मंत्र ते गुरमंत्र बख्शिश करते ने। ये कोई कन्नां विच देण वाला नाम नहीं है, ये परमात्मा कोई वस्तु नहीं है। ऐ कई वारी कहिंदे ने ना तुहानूं ऐ तली ते रब दिखा देने, वो रब कादा होया तो गुलाल जामन होया भी जिहड़ा तली ते टिक जाएगा, नहीं। महात्मा रोज़ उसनू वापस भेज दिया करन। एक किसी राजे ने आउणा सी, ਹੁਣ ਰਾਜੇ ਦੇ ਵਾਸਤੇ ਤਿਆਰ ਤਿਆਰੀ ਵਿਸ਼ੇਸ਼ ਕੀਤੀ ਜਾਂਦੀ ਹੈ ਨਾ। ਆ ਹੁਣ ਵੀ ਇਹੀ ਚੱਲਦਾ, ਕਿਸੇ ਅਮੀਰ ਵਜ਼ੀਰ ਨੇ ਆਉਣਾ ਹੋਵੇ, ਰਾਜੇ ਨੇ ਆਉਣਾ ਹੋਵੇ, ਵਿਸ਼ੇਸ਼ ਪ੍ਰਬੰਧ ਹੋ ਜਾਂਦੇ ਨੇ ਸੰਤਾਂ ਦੇ ਡੇਰਿਆਂ 'ਤੇ ਵੀ। ਸ਼ਰਧਾਲੂ ਨੂੰ ਤਾਂ ਮੱਥਾ ਟੇਕਣਾ ਵੀ ਮੁਸ਼ਕਲ ਹੋ ਜਾਂਦਾ ਹੈ। ਰਾਜੇ ਨੇ ਆਉਣਾ ਸੀ, ਉਹਨੇ ਤਿਆਰੀ ਕੀਤੀ ਅਤੇ ਉੱਧਰੋਂ ਉਹ ਆ ਗਿਆ ਜਗਿਆਸੂ, ਵੀ ਨਾਮ ਲੈ ਆਈਏ। ਹੁਣ ਅੱਗੇ ਚਿੱਟੀਆਂ ਚਾਦਰਾਂ ਵਿਛੀਆਂ ਹੋਈਆਂ ਨੇ, ਬੜੀ ਸੁੰਦਰ ਗਲੀਚੇ ਵਿਛੇ ਹੋਏ ਨੇ। ਉਹਨੂੰ ਦੂਰੋਂ ਆਉਂਦਿਆਂ ਦੇਖ ਕੇ ਸੰਤ ਕਹਿਣ ਲੱਗੇ, ਪਰੇ ਪਰੇ ਮੁੜ ਪਿਆ ਉੱਥੋਂ ਹੀ, ਬਈ ਨਾਮ ਮਿਲ ਗਿਆ, ਗੱਲ ਬਣ ਗਈ। ਉਹਨੇ ਪਰੇ ਪਰੇ ਜਪਣਾ ਸ਼ੁਰੂ ਕਰ ਦਿੱਤਾ। ਉਹਦੇ ਪਰੇ ਪਰੇ ਜਪਦਿਆਂ ਤੋਂ ਹੀ ਪਰਮਾਤਮਾ ਪ੍ਰਗਟ ਹੋ ਗਿਆ, ਕਿਉਂਕਿ ਉਹ ਮਾਲਕ ਸਾਰਿਆਂ ਤੋਂ ਪਰੇ ਹੈ, ਉਹ ਕਿਸੇ ਰੂਪ ਰੇਖਾ ਦੇ ਵਿੱਚ ਨਹੀਂ ਆਉਂਦਾ। ਗੱਲ ਤਾਂ ਭਾਵਨਾ ਸ਼ਰਧਾ ਦੀ ਹੈ ਨਾ, ਸ਼ਰਧਾ ਬਣ ਗਈ ਤਾਂ ਪਰਮਾਤਮਾ ਹੈ, ਨਹੀਂ ਸ਼ਰਧਾ ਬਣੀ ਤਾਂ ਗੁਰੂ ਗ੍ਰੰਥ ਸਾਹਿਬ 'ਤੇ ਵੀ ਸਾਡੀ ਸ਼ਰਧਾ ਨਹੀਂ ਬਣਦੀ। ਜੇ ਸਿੱਖ ਦੀ ਗੁਰੂ ਗ੍ਰੰਥ ਸਾਹਿਬ 'ਤੇ ਸ਼ਰਧਾ ਬਣ ਜਾਏ, ਫਿਰ ਦੇਹਧਾਰੀਆਂ ਨੂੰ ਕਿਉਂ ਮੱਥੇ ਟੇਕੇ, ਫਿਰ ਡੇਰਿਆਂ ਦਾ ਕਿਉਂ ਪੁਜਾਰੀ ਬਣੇ, ਫਿਰ ਮੜੀਆਂ ਮਸਾਣੀਆਂ ਦੀ ਕਿਉਂ ਪੂਜਾ ਕਰੇ। ਕਿਉਂਕਿ ਗੁਰੂ ਤਾਂ ਸਾਨੂੰ ਹੁਕਮ ਕਰਦੇ ਆ ਨਾ, ਬਿਨ ਕਰਤਾਲ ਨਾ ਕਿਰਤਮ ਮਾਨੋ, ਆਦਿ ਅਜੋਨ ਅਜੈ ਅਵਿਨਾਸੀ ਅਤੇ ਪਰਮੇਸ਼ਰ ਜਾਨੋ। ਪਰ ਅਸੀਂ ਕਦੇ ਕਿਤੇ ਮੱਥਾ ਟੇਕਦੇ ਹਾਂ, ਕਦੇ ਕਿਤੇ ਮੱਥਾ ਟੇਕਦੇ ਹਾਂ। ਮੁਬਾਰਕ ਹੈ ਉਹਨਾਂ ਨੂੰ ਜਿਹੜੇ ਟੇਕਦੇ ਨੇ ਮੜੀਆਂ ਮਸਾਣੀਆਂ ਨੂੰ ਮੱਥੇ। ਪਰ ਗੁਰੂ ਕਿਹਾ, ਸਿੱਖਾ ਤੇਰਾ ਸਿਰ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਅੱਗੇ ਝੁਕਣਾ ਚਾਹੀਦਾ। ਅਤੇ ਜਿਹੜਾ ਹਰ ਥਾਂ ਦੇ ਉੱਤੇ ਝੁਕਦਾ ਰਹੇ ਨਾ, ਹਰ ਦਰ 'ਤੇ ਝੁੱਕ ਜਾਏ ਸਰ ਉਸੇ ਸਰ ਨਹੀਂ ਕਹਿਤੇ, ਜਿਸ ਦਰ 'ਤੇ ਨਾ ਝੁੱਕੇ ਸਰ ਉਸੇ ਦਰ ਨਹੀਂ ਕਹਿਤੇ। ਗੁਰੂ ਕੇ ਸਿੱਖ ਦਾ ਸੀਸ ਕੇਵਲ ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਝੁਕੇ। ਸਤਿਕਾਰ ਜ਼ਰੂਰ ਕਰਨਾ ਹੈ, ਜਿਹੜੇ ਸਿਮਰਨ ਕਰਨ ਵਾਲੇ ਨੇ, ਸੇਵਾ ਕਰਨ ਵਾਲੇ ਨੇ, ਸਤਸੰਗੀ ਨੇ, ਆਪਣੇ ਬਜ਼ੁਰਗ ਮਾਂ ਪਿਓ ਨੇ। ਅਤੇ ਮੈਂ ਬੇਨਤੀ ਕਰਾਂ, ਜਿਹਦਾ ਸੀਸ ਆਪਣੇ ਮਾਤਾ ਪਿਤਾ, ਆਪਣੇ ਬਜ਼ੁਰਗਾਂ ਅੱਗੇ ਨਹੀਂ ਨਾ ਝੁਕਦਾ, ਉਹਦਾ ਗੁਰੂ ਅੱਗੇ ਝੁਕਿਆ ਵੀ ਕਿਸੇ ਅਰਥ ਨਹੀਂ ਹੈ, ਉਹਦੀ ਕੋਈ ਭਾਵਨਾ ਹੀ ਨਹੀਂ ਹੈ। ਇਸ ਲਈ ਗੁਰਦੇਵ ਪਾਤਸ਼ਾਹ ਨੇ ਇਹ ਸਾਨੂੰ ਪਾਵਨ ਪਵਿੱਤਰ ਬਚਨ ਬਖਸ਼ਿਸ਼ ਕੀਤੇ ਨੇ ਕਿ ਹੇ ਭਾਈ, ਨਾਮ ਕੁੱਥਿਆ, ਨਾਮ ਤੋਂ ਕੁੱਸਿਆ, ਨਾਮ ਨੂੰ ਭੁੱਲਿਆ। ਕਿਉਂਕਿ ਕਈ ਵਾਰੀ ਨਾ ਅਸੀਂ ਨਾਮ ਜਪਣਾ ਜ਼ਰੂਰੀ ਨਹੀਂ ਸਮਝਦੇ ਹਾਂ, ਨਾਮ ਦੀ ਅਸੀਂ ਵਡਿਆਈ ਨਹੀਂ ਸਮਝਦੇ ਹਾਂ। ਖਿਮਾ ਕਰ ਦਿਓ, ਕਈ ਗੁਰਸਿੱਖ ਪਿਆਰੇ ਮੁਬਾਰਕ ਹੈ, ਕੋਈ ਚਾਰ ਚਾਰ ਘੰਟੇ ਜੋੜੇ ਘਰ ਵਿੱਚ ਸੇਵਾ ਤਾਂ ਕਰ ਲੈਂਦਾ ਹੈ, ਕੋਈ ਝਾੜੂ ਫੇਰ ਲੈਂਦਾ ਹੈ, ਕੋਈ ਲੰਗਰ ਛਕਾ ਦਿੰਦਾ ਹੈ, ਦਾਨ ਕਰ ਦਿੰਦਾ ਹੈ, ਪੁੰਨ ਕਰ ਦਿੰਦਾ ਹੈ। ਪਰ ਉਹਨੂੰ ਪੁੱਛੀਏ ਨਾ ਵੀ ਸਿਮਰਨ ਕਿੰਨਾ ਕੀਤਾ, ਨਿਤਨੇਮ ਕਿੰਨਾ ਕੀਤਾ ਹੈ, ਅਤੇ ਕਹਿੰਦਾ ਅਜੇ ਵੀ ਨਿਤਨੇਮ ਦੀ ਜ਼ਰੂਰਤ ਹੈ, ਅਜੇ ਵੀ ਸਿਮਰਨ ਦੀ ਜ਼ਰੂਰਤ ਹੈ, ਮੈਂ ਤਾਂ ਸਾਰਾ ਦਿਨ ਹੀ ਸੇਵਾ ਕਰਦਾ ਰਹਿੰਦਾ ਹਾਂ। ਮੇਰੇ ਸਤਿਗੁਰੂ ਪਤਾ ਕੀ ਕਹਿੰਦੇ ਨੇ, ਨਾਮ ਸੰਗ ਮਨ ਪ੍ਰੀਤ ਨਾ ਲਾਵੇ, ਕੋਟ ਕਰਮ ਕਰਤੋ ਨਰਕ ਜਾਵੇ। ਨਾਮ ਦੇ ਨਾਲ ਪ੍ਰੀਤ ਹੀ ਨਹੀਂ ਲਾਈ, ਹੋਰ ਅਨੇਕਾਂ ਕਰੋੜਾਂ ਕਰਮ ਕੀਤੇ ਨੇ, ਅਤੇ ਸਾਹਿਬਾਂ ਨੇ ਬੜੇ ਕਰੜੇ ਸ਼ਬਦ ਵਰਤੇ ਨੇ ਵੀ ਐਸੇ ਕਰਮ ਕਰਦਿਆਂ ਵੀ ਨਰਕ ਵਿੱਚ ਜਾਵੇ। ਕਾਰਨ ਹੈ, ਕਾਰਨ ਇਹ ਹੈ ਕਿ ਨਾਮ ਤੋਂ ਬਿਨਾਂ ਜਿਤਨੇ ਸਾਰੇ ਕਰਮ ਨੇ ਨਾ, ਹੰਕਾਰ ਪੈਦਾ ਕਰਦੇ ਨੇ। ਨਾਮ ਤੋਂ ਬਿਨਾਂ ਬਾਕੀ ਜਿਤਨੇ ਸਾਰੇ ਕਰਮ ਕਰਨੇ ਨੇ, ਜਪ ਤਪ ਤੀਰਥ ਜਿਤਨੇ ਵੀ ਨੇ ਨਾ, ਆਪ ਜੀ ਪੜ੍ਹਦੇ ਹੋ ਨਾ, ਤੀਰਥ ਵਰਤ ਅਰਦਾਨ ਕਰ, ਮਨ ਮੈਂ ਧਰੈ ਗੁਮਾਨ, ਨਾਨਕ ਨੇ ਫਲ ਜਾਤ ਤੇਹ ਜਿਉਂ ਕੁੰਚਰ ਇਸ਼ਨਾਨ। ਇਹਨਾਂ ਕਰਮਾਂ ਕਰਕੇ ਮਨ ਵਿੱਚ ਹੰਕਾਰ ਆ ਜਾਂਦਾ ਹੈ। ਇਹ ਜਿਹੜੇ ਕਰਮ ਨੇ ਨਾ, ਇਹਨਾਂ ਕਰਮਾਂ ਦੇ ਕਰਨ ਕਰਕੇ ਹੰਕਾਰ ਆ ਜਾਂਦਾ ਹੈ। ਅਤੇ ਜਿਹਦੇ ਅੰਦਰ ਹੰਕਾਰ ਹੈ ਨਾ, ਜਿਸ ਕੈ ਭੀਤਰ ਹੈ ਅੰਤਰਾ, ਜੈਸੇ ਪਸ ਤੈਸੇ ਹੋਏ ਨਰਾ। ਜਿਹਦੇ ਅੰਦਰ ਹੰਕਾਰ ਹੈ ਨਾ, ਉਹ ਵੀ ਪਸ਼ੂ ਵਰਗਾ ਹੀ ਹੈ। ਇਹਨਾਂ ਕਰਮਾਂ ਕਰਕੇ ਹੰਕਾਰ ਆਉਂਦਾ ਹੈ, ਅਤੇ ਜਿੱਥੇ ਹੰਕਾਰ ਹੈ ਉੱਥੇ ਨਿਰੰਕਾਰ ਨਹੀਂ ਹੈ। ਗਰਮੀ ਦਾ ਹੋਵੇ ਮੌਸਮ, ਜੇਠ ਹਾੜ ਦਾ ਮਹੀਨਾ ਹੋਵੇ, ਉਸ ਜੇਠ ਹਾੜ ਦੇ ਮਹੀਨੇ ਵਿੱਚ ਕੋਈ ਮਨੁੱਖ ਘਿਓ ਬਹੁਤ ਉੱਤਮ ਵਸਤੂ ਪਵਿੱਤਰ ਸ਼ੈ ਹੈ। ਸਿਆਣੇ ਕਹਿੰਦੇ ਨੇ 100 ਦਾਰੂ ਇੱਕ ਘਿਓ। ਹੁਣ ਤਾਂ ਖੈਰ ਇਹਦੀ ਡੈਫੀਨੇਸ਼ਨ ਹੀ ਬਦਲ ਗਈ ਆ। ਘਿਓ ਬਹੁਤ ਉੱਤਮ ਵਸਤੂ ਹੈ, ਪਰ ਜੇ ਤੁਸੀਂ ਗਰਮੀ ਦੇ ਮਹੀਨੇ ਵਿੱਚ ਘਿਓ ਛਕ ਲਵੋਗੇ, ਗਰਮ ਕਰਕੇ ਪੀ ਲਵੋਗੇ ਨਾ, ਤਾਂ ਰੋਗ ਪੈਦਾ ਕਰ ਦੇਵੇਗਾ। ਰੋਗ ਪੈਦਾ ਕਰੇਗਾ ਘਿਓ, ਗਰਮੀ ਕਰ ਦੇਵੇਗਾ। ਅਗਰ ਉਸੇ ਘਿਓ ਵਿੱਚ ਤੁਸੀਂ ਮਿਸ਼ਰੀ ਮਿਲਾ ਕੇ ਛਕੋਗੇ ਨਾ, ਤਾਂ ਰੋਗ ਕੱਟ ਦੇਵੇਗਾ। ਸਿਮਰਨ ਦੇ ਨਾਲ ਸੇਵਾ ਕਰੋਗੇ ਤਾਂ ਰੋਗ ਕੱਟੇ ਜਾਣਗੇ। ਸਿਮਰਨ ਦੇ ਨਾਲ ਜੋੜੇ ਝਾੜੋਗੇ, ਰੋਗ ਕੱਟੇ ਜਾਣਗੇ। ਸਿਮਰਨ ਤੋਂ ਬਿਨਾਂ ਸੇਵਾ ਵੀ ਹੰਕਾਰ ਦਾ ਰੋਗ ਪੈਦਾ ਕਰ ਦਿੰਦੀ ਹੈ, ਹੰਕਾਰੀ ਬਣਾ ਦਿੰਦੀ ਹੈ। ਇਸ ਲਈ ਸਾਹਿਬ ਕਹਿੰਦੇ ਨੇ ਉਹਦਾ ਲੋਕ ਅਤੇ ਪਰਲੋਕ ਚਲੇ ਜਾਂਦਾ ਹੈ ਨਾਮ ਤੋਂ ਜਿਹੜਾ ਘੁੱਸ ਜਾਵੇ। ਨਾਮ ਸੰਗ ਮਨ ਪ੍ਰੀਤ ਨਾ ਲਾਵੇ, ਨਾਮ ਦੇ ਨਾਲ ਜਿਹਦੀ ਪ੍ਰੀਤ ਨਹੀਂ ਨਾ ਲੱਗੀ ਹੈ। ਇਸੇ ਲਈ ਗੁਰਦੇਵ ਪਾਤਸ਼ਾਹ ਕਹਿੰਦੇ ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਲਨਾ, ਜਪ ਮਨ ਗੋਬਿੰਦ ਏਕ ਹੈ ਅਵਰ ਨਹੀਂ ਕੋ ਲੇਖ ਹੈ, ਸੰਤ ਲਾਗ ਮਨ ਹੈ ਸ਼ਾੜ ਦੁਬਦਾ ਕੀ ਕੁਰੀਆ। ਨਾਮ ਸੰਗ ਮਨ ਪ੍ਰੀਤ ਨ ਲਾਵੇ, ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਲਨਾ। ਗੁਰੂ ਦੇ ਨਾਲ ਪ੍ਰੀਤ ਕਰਨੀ ਹੈ, ਨਾਮ ਦੇ ਨਾਲ ਪ੍ਰੀਤ ਕਰਨੀ ਹੈ, ਨਾਮ ਦੇ ਨਾਲ ਪਿਆਰ ਬਣਾਉਣਾ ਹੈ। ਅਤੇ ਪਿਆਰ ਵਿੱਚ ਇੱਕ ਵਾਰੀ ਨਿਰੰਕਾਰ ਕਹਿ ਲਓਗੇ ਤਾਂ ਸੰਸਾਰ ਤੋਂ ਮੁਕਤ ਹੋ ਜਾਵਾਂਗੇ। ਕੇਵਲ ਪਿਆਰ ਵਿੱਚ ਇੱਕ ਵਾਰੀ ਵਾਹਿਗੁਰੂ ਕਹਿ ਦਿੱਤਾ। ਅਜਾਮਲ ਨੇ ਇੱਕ ਵਾਰੀ ਨਾਰਾਇਣ ਕਿਹਾ ਸੀ, ਕੇਵਲ ਇੱਕ ਵਾਰੀ। ਜਮਾਂ ਦਾ ਜਾਲ ਤੋੜ ਕੇ ਨਾ ਸਵਰਗਾਂ ਦਾ ਵਾਸੀ ਹੋ ਗਿਆ। ਗਨਕਾਂ ਵਰਗੀਆਂ ਨੇ ਪਿਆਰ ਵਿੱਚ ਰਾਮ ਕਹਿ ਦਿੱਤਾ। ਵੇਸਵਾਪਣਾ ਹੈ, ਪਰ ਅੰਤਕਾਲ ਨਿਰੰਕਾਰ ਦੇ ਦੇਸ਼ ਦੇ ਵਾਸੀ ਬਣ ਗਏ। ਇਸ ਲਈ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਭਾਈ ਨਾਮ ਤੋਂ ਕੁੱਥਿਆਂ ਘੁੱਸਿਆਂ ਹੋਇਆਂ ਬੇਨਤੀ ਕਰੇ। ਇੱਕ ਬੰਦਾ ਭੁੱਲ ਜਾਂਦਾ ਹੈ, ਜਿਹੜਾ ਭੁੱਲਣਾ ਹੈ ਨਾ ਉਹ ਹੈ ਗਲਤੀ, ਜਿਹੜਾ ਭੁੱਲਣਾ ਹੈ ਉਹ ਹੈ ਗਲਤੀ, ਜਿਹੜਾ ਘੁੱਸਣਾ ਹੈ ਨਾ ਉਹ ਘੁੰਮਣ ਘੇਰੀ ਵਿੱਚ ਪੈ ਜਾਂਦਾ ਹੈ ਮਨੁੱਖ। ਕੋਈ ਜੰਗਲ ਵਿੱਚ ਤੁਰਿਆ ਜਾ ਰਿਹਾ ਮਨੁੱਖ, ਰਸਤਾ ਭੁੱਲ ਗਿਆ, ਗਲਤੀ ਲੱਗ ਗਈ, ਮੁਗਾਲਤਾ ਲੱਗ ਗਿਆ, ਅਤੇ ਉਹ ਅਗਰ ਦੂਸਰੇ ਰਸਤੇ ਨੂੰ ਅਖਤਿਆਰ ਕਰ ਲਿਆ ਉਸਨੇ, ਇੱਕ ਭੁੱਲ ਕੇ ਰਸਤਾ ਛੱਡ ਕੇ ਦੂਸਰੇ ਰਸਤੇ ਵਿੱਚ ਪੈ ਗਿਆ ਹੈ, ਉਹ ਮੰਜ਼ਿਲ 'ਤੇ ਤਾਂ ਨਹੀਂ ਪਹੁੰਚੇਗਾ, ਕਿਸੇ ਕਿਨਾਰੇ 'ਤੇ ਲੱਗ ਹੀ ਜਾਏਗਾ ਨਾ। ਪਰ ਜਿਹੜਾ ਘੁੱਸੀ ਜਾਵੇ ਜੰਗਲ ਵਿੱਚ, ਕੋਈ ਰਸਤਾ ਨਜ਼ਰ ਹੀ ਨਾ ਆਵੇ, ਉਹ ਕਿਸੇ ਪਾਸੇ ਜੋਗਾ ਨਹੀਂ ਰਹਿ ਜਾਂਦਾ ਹੈ, ਉਹ ਕਿਸੇ ਕਿਨਾਰੇ ਨਹੀਂ ਜੋ ਲੱਗ ਸਕਦਾ ਹੈ। ਇਸ ਕਰਕੇ ਜਿਹੜਾ ਮਨੁੱਖ ਨਾਮ ਤੋਂ ਘੁੱਸ ਜਾਂਦਾ ਹੈ ਨਾ, ਉਹਦਾ ਲੋਕ ਅਤੇ ਪ੍ਰਲੋਕ ਦੋਨੇ ਚਲੇ ਜਾਂਦੇ ਹਨ।
ਜਪ ਤਪ ਸੰਜਮ ਸਭ ਹਿਰ ਲਿਆ, ਮੁੱਠੀ ਦੂਜੈ ਪਾਏ।
ਉਹਦੇ ਜਿਤਨੇ ਵੀ ਸਾਰੇ ਕੀਤੇ ਕਰਮ ਨੇ, ਜਪ ਤਪ ਸੰਜਮ, ਜਪ ਕਰਨਾ ਤਪ ਕਰਨਾ, तप कहिंदे तप नाम चित की एकाग्रता को जानी है। तप की है? एकाग्र चित होके बैठ जाना। जिवें आप जी बैठे हो ना गुरु की संगत विच, जे ते तुहाडे संकल्प विकल्प चल रहे ने, भाई जाके दुकान भी खोलनी है, घर भी जाना है, जे नाश्ता भी करना है, फिर जॉब ते जाना है, फिर तो कोई बहुत ही फायदे वाली गल नहीं है। एकाग्र चित हो के बैठ जाना। ये जरूरी नहीं कि पहाड़ों में जाके बैठना है, अपने घर विच भी कोई तप कर सकता है, अपनी दुकान ते बैठा भी एकाग्र हो सकता है, तो तुहाडी किरत भी तप बन जाएगी। जप तप संजम धर्म ना कमाया, ये शुभ कर्म ने, पर हे मेरे मालिक मैं कोई कीते ही नहीं हन। सेवा साधना जानिया हरि राया, हे हरि राय राजा रूप प्रभु, मैं कुछ भी नहीं कीता है, ना जप कीता है, ना तप कीता है, ना शुभ कर्म कीते ने, सेवा कीती, ते मैनू मालिक दी प्राप्ति कित्थे हो सकेगी। जिहड़ा मनुख नाम तो घुस जांदा है ना, उहदे कीते हुए कर्म जिहड़े ने ना, उह सारे हिर लै जांदे, खो लै जांदे ने, क्योंकि गुरदेव पातशाह जी ने इतिहास विच भी गुरबाणी विच भी अनेक ऐसिया सानू उदाहरण दित्तियां हन। मनुख ने जिहड़े शुभ कर्म कीते ने ना, इन्हां शुभ कर्मां दे करन करके इस नूं जमां दे रस्ते ते जाना पैंदा है, उसे मार्ग ते जाना पैंदा है, ते जदों उस मार्ग ते जांदा है ना, उस मार्ग दे विच इहदे कोलों जिहड़े पुन कर्म कीते ने, जप तप कीते ने ना, उह सारे खो लै जांदे ने, सारे इहदे कोलों हिर लै जांदे ने। ते जिन्हें नाम जपया होवे उहनूं उस रस्ते ही नहीं जाना पैंदा। जय लालच जा गाती घाट, दूर रही ओ जन ते बाट। जिस रस्ते विच जागात लैनी है ना, टैक्स लगना है, टैक्स दे इवज विच शुभ कर्म लै जाने ने, साहब कहिंदे ने ਉਹ ਗੁਰੂ ਦੇ ਪਿਆਰਿਆਂ ਤੋਂ ਰਸਤਾ ਹੀ ਦੂਰ ਰਹਿ ਜਾਂਦਾ ਹੈ, ਕਿਉਂਕਿ ਉਹਨਾਂ ਨੂੰ ਰਸਤੇ ਵਿੱਚ ਜਾਣਾ ਹੀ ਨਹੀਂ ਪੈਂਦਾ ਹੈ, ਉਹ ਤੇ ਮਾਲਕ ਵਿੱਚ ਅਭੇਦ ਹੋ ਜਾਂਦੇ ਨੇ। ਆਵਣ ਜਾਣ ਰਹਿਓ, ਉਹਨਾਂ ਦਾ ਆਉਣਾ ਅਤੇ ਜਾਣਾ ਰਹਿ ਜਾਂਦਾ ਹੈ, ਇੱਕ ਬ੍ਰਹਮ ਦਾ ਸਰੂਪ ਹੋ ਜਾਂਦੇ ਨੇ। ਇਸ ਲਈ ਮੁੱਠੀ ਦੂਜਾ ਭਾਏ, ਦੂਜੇ ਭਾਏ ਦੁਆਇਤ ਭਾਵ ਹੋਣ ਕਰਕੇ, ਦੁਆਇਤ ਵਿੱਚ ਹੋਣ ਕਰਕੇ ਉਹਨਾਂ ਨੂੰ ਲੁੱਟਿਆ ਜਾਂਦਾ ਹੈ, ਠੱਗਿਆ ਜਾਂਦਾ ਹੈ।
ਜਮਦਰ ਬੱਦੇ ਮਾਰੀਆ ਹੈ, ਬਹੁਤੀ ਮਿਲੈ ਸਜਾਏ।
ਉਹਨਾਂ ਦਾ ਕੀ ਹਸ਼ਰ ਹੁੰਦਾ ਹੈ? ਕਹਿੰਦੀ ਉਹ ਜਮਾਂ ਦੇ ਦਰ 'ਤੇ ਗਏ ਬੱਦੇ, ਬੰਨੇ ਜਾਂਦੇ ਨੇ, ਜਮਾਂ ਦੇ ਦਰ 'ਤੇ ਬੰਨੇ ਜਾਂਦੇ ਨੇ, ਜਮਾਂ ਦੇ ਵਸ ਵਿੱਚ ਪੈਂਦੇ ਨੇ, ਫਿਰ ਉਹਨਾਂ ਨੂੰ ਉੱਥੇ ਮਾਰ ਪੈਂਦੀ ਹੈ, ਉਹਨਾਂ ਨੂੰ ਉੱਥੇ ਤਾੜਨਾ ਹੁੰਦੀ, ਸਾਸਨਾ ਸਹਿਣੀ ਪੈਂਦੀ ਹੈ, ਬਹੁਤ ਸਜ਼ਾ ਮਿਲਦੀ ਹੈ, ਅਨੇਕ ਪ੍ਰਕਾਰ ਦੀਆਂ ਸਜ਼ਾਵਾਂ ਮਿਲਦੀਆਂ ਨੇ। ਕਿਉਂ ਮਿਲਦੀਆਂ ਨੇ? ਕਰਮ ਕਰੀਮ ਨਾ ਜਾਤੋ ਕਰਤਾ, ਤਿਲ ਪੀੜੈ ਜਿਉਂ ਕਹਾਣੀਆਂ। ਜਿਹੜਾ ਕਰਤਾ ਪਰਮੇਸ਼ਰ ਹੈ ਨਾ, ਉਹ ਕਰਮ ਕਰੀਮ ਰਹਿਮਤ ਕਰਨ ਵਾਲਾ, ਬਖਸ਼ਿਸ਼ ਕਰਨ ਵਾਲਾ, ਉਸ ਨੂੰ ਜਾਣਿਆ ਹੀ ਨਹੀਂ ਹੈ, ਉਹਨੂੰ ਸਮਝਿਆ ਹੀ ਨਹੀਂ ਹੈ। ਇਹ ਜੀਵਨ 'ਤੇ ਮਿਲਿਆ ਨਾ ਸਮਝਣ ਦੇ ਵਾਸਤੇ, ਵੀ ਅਸੀਂ ਕਿਸ ਵਾਸਤੇ ਆਏ ਹਾਂ, ਕੀ ਕਰਨਾ ਹੈ, ਅਸੀਂ ਕੀ ਕਰ ਰਹੇ ਹਾਂ, ਸਾਡੇ ਕਰਨ ਕੀ ਯੋਗ ਨੇ ਕੰਮ। ਮਨੁੱਖ ਦੀ ਸਾਰੀ ਅਵਸਥਾ ਹੀ ਐਵੇਂ ਨਿਕਲ ਜਾਂਦੀ ਹੈ, ਕਿਉਂਕਿ ਨਾ ਦੇਖਣੇ ਕੀ ਤਰ੍ਹਾਂ ਜ਼ਿੰਦਗੀ ਦੇਖੀ, ਚਿਰਾਗ ਬੁਝਣੇ ਲੱਗਾ ਤਾਂ ਰੋਸ਼ਨੀ ਦੇਖੀ। ਜਦੋਂ ਇਸ ਨੂੰ ਸਮਝ ਆਈ ਨਾ ਕਿ ਮੈਨੂੰ ਤਾਂ ਮਾਲਕ ਨੇ ਭੇਜਿਆ ਸੀ, ਮਾਨਸ ਜਨਮ ਦੁਲੰਬ ਗੁਰਮੁਖ ਪਾਇਆ, ਮਨ ਤਨ ਹੋਏ ਚੁਲੰਬ ਜੇ ਸਤਿਗੁਰ ਪਾਇਆ, ਚੱਲੇ ਜਨਮ ਸਵਾਰ ਵੱਖਰ ਸੱਚ ਲੈ, ਸੱਚ ਦੀ ਵਸਤੂ ਲੈਣ ਵਾਸਤੇ ਆਇਆ ਸੀ। ਇਹ ਮਨੁੱਖਾ ਜਨਮ ਸੁੰਦਰ ਮਿਲਿਆ ਸੀ, ਸੱਚ ਦੀ ਵਸਤੂ ਲੈ ਕੇ ਜਾਣਾ ਸੀ, ਪਰ ਇਹ ਤਾਂ ਕੂੜ ਨੂੰ ਹੀ ਵਿਹਾਜਦਾ ਰਿਹਾ। ਕੂੜ ਕੂੜੈ ਨੇਹੋਂ ਲੱਗਾ ਵਿਸਰਿਆ ਕਰਤਾਰ, ਇਹ ਕੂੜ ਦੇ ਨਾਲ ਝੂਠਿਆਂ ਪਦਾਰਥਾਂ ਨਾਲ ਹੀ ਇਸਦਾ ਨਿਉਂ ਲੱਗ ਗਿਆ। ਕਿਉਂਕਿ ਜਿਹੜਾ ਮਨੁੱਖ ਹੈ ਨਾ, ਇਹ ਪਦਾਰਥਾਂ ਨੂੰ ਸੱਚ ਮੰਨੀ ਬੈਠਾ ਹੈ, ਪਰਮਾਤਮਾ ਨੂੰ ਝੂਠਾ ਮੰਨੀ ਬੈਠਾ ਹੈ। ਅਤੇ ਜਿਹੜਾ ਝੂਠਾ ਮਨੁੱਖ ਹੋਵੇ ਨਾ, ਉਹਦਾ ਝੂਠ ਨਾਲ ਹੀ ਪਿਆਰ ਬਣਦਾ ਹੈ। ਆਪ ਜੀ ਸਾਰੇ ਗ੍ਰਿਸ਼ਤੀ ਹੋ, ਆਪਾਂ ਆਪਣੇ ਘਰ ਵਿੱਚ ਬੱਚੀਆਂ ਬੈਠੀਆਂ ਨੇ, ਭੈਣਾਂ ਬੈਠੀਆਂ ਨੇ, ਘਰ ਸਾਫ਼ ਕਰਦੇ ਹਾਂ, ਘਰ ਦੇ ਵਿੱਚੋਂ ਬੌਕਰ ਬੁਹਾਰੀ ਕਰਦੀਆਂ ਨੇ, ਸਾਫ਼ ਕਰਦੀਆਂ ਨੇ ਘਰ ਬੱਚੀਆਂ, ਥੋੜ੍ਹਾ ਬਹੁਤਾ ਜਿਹੜਾ ਕੂੜਾ ਇਕੱਠਾ ਹੁੰਦਾ ਹੈ, ਉਹ ਕੂੜਾ ਇਕੱਠਾ ਕਰਕੇ ਆਪਾਂ ਅੰਦਰ ਸੇਫ ਵਿੱਚ ਨਹੀਂ ਰੱਖਦੇ। ਕਦੇ ਕਿਸੇ ਨੇ ਕੂੜਾ ਇਕੱਠਾ ਕਰਕੇ ਅਲਮਾਰੀ ਵਿੱਚ ਰੱਖਿਆ? ਨਹੀਂ ਰੱਖਦੇ। ਕਿੱਥੇ ਰੱਖਦੇ ਹਾਂ? ਉਹ ਕੂੜੇ ਨੂੰ ਇਕੱਠਾ ਕਰਕੇ ਕੂੜੇ ਦੇ ਢੇਰ 'ਤੇ ਜਾ ਕੇ ਸੁੱਟ ਦਿੰਦੇ ਹਾਂ। ਕੂੜੇ ਦੇ ਢੇਰ 'ਤੇ ਸੁੱਟਦੇ ਹਾਂ ਨਾ ਜਾ ਕੇ। ਇਸੇ ਤਰ੍ਹਾਂ ਮਨੁੱਖ ਜਿਹੜਾ ਕੂੜੇ ਝੂਠੇ ਪਦਾਰਥਾਂ ਵਿੱਚ ਲੱਗਿਆ ਹੋਇਆ ਨਾ, ਉਹ ਵੀ ਕੂੜੇ ਦੇ ਢੇਰ 'ਤੇ ਸੁੱਟਿਆ ਜਾਂਦਾ ਹੈ। ਕਿਉਂ ਸੁੱਟਿਆ ਜਾਂਦਾ ਹੈ? ਵਿਸਰਿਆ ਕਰਤਾਰ, ਪਰਮਾਤਮਾ ਵਿਸਰ ਗਿਆ, ਉਸ ਨੂੰ ਭੁੱਲ ਗਿਆ, ਵਿਸਰਿਆ ਪਰਮੇਸ਼ਰ ਭੁੱਲ ਗਿਆ। ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੁ ਫੱਕੜੇ ਸਭ ਮੁੱਕਦੀ ਚੱਲੀ ਰਹਿਣ, ਤੇਰੀ ਉਮਰ ਰੂਪੀ ਰਾਤਰੀ ਮੁੱਕਦੀ ਜਾ ਰਹੀ ਹੈ। ਕਿਹੜੇ ਝੂਠੇ ਪਦਾਰਥਾਂ ਵਿੱਚ ਲੱਗਾ ਹੋਇਆ? ਅਤੇ ਜਦੋਂ ਐਸੀ ਅਵਸਥਾ ਬਣ ਜਾਂਦੀ ਹੈ ਨਾ, ਫਿਰ ਜੰਮਪੁਰ ਵੱਧੇ ਮਾਰੀਆਂ, ਫਿਰ ਜਮਾਂ ਦੀ ਪੁਰੀ ਵਿੱਚ ਇਸ ਨੂੰ ਜਾਣਾ ਪੈਂਦਾ ਹੈ, ਜਮਾਂ ਦੀਆਂ ਮਾਰ ਖਾਣੀ ਪੈਂਦੀ ਹੈ। ਕਿਉਂਕਿ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹਉ ਨਾ ਤੂੰ ਨਹਿ ਛੁੱਟ ਹੈ, ਨਿਕਟ ਨਾ ਜਾਇਓ ਦੂਤ। ਦੂਤਾਂ ਨੂੰ ਵੀ ਹਦਾਇਤ ਕੀਤੀ ਹੋਈ ਹੈ, ਦੂਤਾਂ ਨੂੰ ਵੀ ਹਦਾਇਤ ਕੀਤੀ, ਤਾੜਨਾ ਕੀਤੀ ਹੈ ਕਿ ਭਾਈ ਜੈ ਸਾਧੂ ਗੋਬਿੰਦ ਭਜਨ। ਗੱਲ ਫਿਰ ਨਾਮ ਦੀ ਆਉਂਦੀ ਹੈ, ਜਿੱਥੇ ਪਰਮਾਤਮਾ ਦਾ ਨਾਮ ਜਪਿਆ ਜਾਂਦਾ ਹੈ, ਜਿੱਥੇ ਸਾਧ ਸੰਗਤ ਹੁੰਦੀ ਹੈ, ਜੈ ਸਾਧੂ, ਜਿੱਥੇ ਸਾਧ ਸੰਗਤ ਜਿਵੇਂ ਆਪ ਜੀ ਬੈਠੇ ਹੋ, ਗੋਬਿੰਦ ਭਜਨ ਸੰਗਤ ਵਿੱਚ ਕਰਨਾ ਕੀ ਹੈ? ਪਰਮਾਤਮਾ ਦਾ ਨਾਮ ਜਪਣਾ ਅਤੇ ਸੁਣਨਾ। ਸੰਗਤ ਵਿੱਚ ਗੱਲਾਂ ਨਹੀਂ ਕਰਨੀਆਂ, ਜੇ ਗੱਲਾਂ ਨੇ ਤਾਂ ਉਹ ਸੰਗਤ ਨਹੀਂ ਹੈ। ਕਿਉਂਕਿ ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਇੱਕੋ ਨਾਮ ਵਿਖਾਣੀ ਹੈ। ਸੰਗਤ ਕੈਸੀ ਜਾਣੀ ਜਾਂਦੀ ਹੈ, ਕਿਹਨੂੰ ਕਿਹਾ ਜਾਂਦਾ ਹੈ? ਜਿੱਥੇ ਕੇਵਲ ਇੱਕ ਨਾਮ ਦਾ ਹੀ ਕਥਨ ਕੀਤਾ ਜਾਏ, ਕੇਵਲ ਇੱਕ ਨਾਮ ਨੂੰ ਜਪਿਆ ਜਾਏ, ਸੁਣਿਆ ਜਾਏ, ਉਹ ਹੈ ਸੰਗਤ। ਅਤੇ ਜਿੱਥੇ ਗੁਰੂ ਦੀ ਸੰਗਤ ਹੈ, ਨਾਮ ਜਪਿਆ ਜਾਂਦਾ ਹੈ, ਭੋਜਨ ਕੀਰਤਨ ਨੀਤ, ਜਿੱਥੇ ਨਿਤਾ ਪ੍ਰਤੀ ਪ੍ਰਭੂ ਦਾ ਜਸ ਗਾਇਨ ਕੀਤਾ ਜਾਏ, ਉੱਥੇ ਜਮਾਂ ਨੂੰ ਹਦਾਇਤ ਕੀਤੀ ਵੀ ਤੁਸੀਂ ਨਹੀਂ ਜਾਣਾ ਉੱਥੇ। ਜੇ ਤੁਸੀਂ ਜਾਓਗੇ ਨਾ, ਤਾਂ ਅਗਰ ਤੁਹਾਨੂੰ ਉੱਥੇ ਕੋਈ ਛਡਾਉਣ ਵਾਲਾ, ਮੈਂ ਵੀ ਨਹੀਂ ਛਡਾ ਸਕਾਂਗਾ, ਹੋਰ ਤਾਂ ਕਿਸੇ ਨੇ ਕੀ ਛਡਾਉਣਾ। ਅਤੇ ਜਿਹੜੇ ਦੂਸਰੇ ਪਾਸੇ ਨੇ, ਜਿਨ੍ਹਾਂ ਨੇ ਕਦੇ ਨਾ ਸੰਗਤ ਕੀਤੀ, ਨਾ ਸੇਵਾ ਕੀਤੀ, ਨਾ ਸਿਮਰਨ ਕੀਤਾ, ਉਹ ਭਾਈ ਪ੍ਰਭਾਉ ਦੀ ਪ੍ਰਭੂ ਦੀ ਦਰਗਾਹ ਵਿੱਚ ਨਹੀਂ, ਉਹ ਜਮਾਂ ਦੀ ਦਰਗਾਹ ਵਿੱਚ ਜਾਂਦੇ, ਕਚਹਿਰੀ ਵਿੱਚ ਜਾਂਦੇ ਨੇ। ਉੱਥੇ ਬਹੁਤੀ ਮਿਲੇ ਸਜਾਏ, ਅਨੇਕ ਪ੍ਰਕਾਰ ਦੀ ਸਜ਼ਾ ਮਿਲਦੀ ਹੈ।
ਮਹੱਲਾ ਤੀਜਾ, ਸੰਤਾਂ ਨਾਲ ਵੈਰ ਕਮਾਵਦੇ, ਦੁਸ਼ਟਾਂ ਨਾਲ ਮੋਹ ਪਿਆਰ।
ਇਹ ਗੁਰਦੇਵ ਗੱਲ ਕਿਸ ਦੀ ਕਰ ਰਹੇ ਨੇ? ਇਹ ਉਹਦੀ ਗੱਲ ਹੈ ਜੋ ਨਾਮੋਂ ਕੁੱਥਿਆਂ, ਜਿਹੜੇ ਨਾਮ ਤੋਂ ਗੁੱਸੇ ਹੋਏ ਨੇ, ਉਹਨਾਂ ਦੀ ਕੀ ਕਰਤੂਤ ਕਰਨੀ ਹੁੰਦੀ ਹੈ? ਸੰਤਾਂ ਨਾਲ ਵੈਰ ਕਮਾਵਦੇ, ਉਹ ਸੰਤਾਂ ਨਾਲ ਵੈਰ ਕਰਦੇ ਨੇ। ਸੋਈ ਸੰਤ ਜੇ ਭਾਵੈ ਰਾਮ, ਜਿਹੜੇ ਸੰਤ ਰਾਮ ਪ੍ਰਭੂ ਨੂੰ ਭਾ ਗਏ ਨੇ, ਅਤੇ ਸੰਤ ਕਿਹੜੇ ਪ੍ਰਭੂ ਨੂੰ ਭਾਉਂਦੇ ਨੇ? ਗੁਰਦੇਵ ਪਾਤਸ਼ਾਹ ਜੀ, ਅਤੇ ਸੰਤ ਭਲੇ ਗੁਰਸਿੱਖ ਹੈ, ਜਿਨ ਨਾਹੀ ਚਿੰਤ ਪਰਾਈ ਚੁੱਖਾ। ਗੁਰਸਿੱਖ ਸੰਤ ਬਾਣੀ ਅਤੇ ਬਾਣੇ ਦੇ ਧਾਰਨੀ, ਆਪ ਜਪੇ ਅਵਰਾ ਨਾਮ ਜਪਾਵੇ ਵਾਲੇ ਸੰਤ, ਸਤ ਸੰਗਤ ਕਰਨ ਵਾਲੇ, ਸਤ ਸੰਗੀਆਂ ਦੀ ਸੰਗਤ ਵਿੱਚ ਬੈਠਣ ਵਾਲੇ ਸੰਤ। ਕੋਈ ਦੇਹਧਾਰੀ ਲਿਬਾਸਧਾਰੀ ਸੰਤ ਨਹੀਂ ਕਿ ਕਿਸੇ ਪ੍ਰਕਾਰ ਦੇ ਖਾਸ ਕੱਪੜੇ ਪਾ ਲਏ, ਖਾਸ ਪ੍ਰਕਾਰ ਦਾ ਲਿਬਾਸ ਬਣਾ ਲਿਆ ਕਿ ਮੈਂ ਸੰਤ ਨਹੀਂ। ਐਸੇ ਸੰਤ ਨਾ ਮੋਕੋ ਭਾਵਹਿ, ਡਾਲਾ ਸਿਉਂ ਪੇਡਾ ਗਟਕਾਵਹਿ। ਐਸੇ ਸੰਤ ਨਹੀਂ ਚੰਗੇ ਲੱਗਦੇ, ਉਹ ਸੰਤ ਜਿਹੜੇ ਗੁਰੂ ਨੂੰ ਭਾਉਂਦੇ ਨੇ, ਜਿਹੜੇ ਗੁਰੂ ਦੇ ਅਨੁਸਾਰੀ ਚੱਲਦੇ ਨੇ, ਜੋ ਗੁਰੂ ਦੇ ਨਾਮ ਦਾ ਪ੍ਰਚਾਰ ਕਰਦੇ ਨੇ, ਗੁਰੂ ਕੀਆਂ ਸੰਗਤਾਂ ਨੂੰ ਗੁਰੂ ਨਾਲ ਜੋੜਦੇ ਨੇ, ਅੰਮ੍ਰਿਤ ਸੰਚਾਰ ਕਰਦੇ ਨੇ। ਕੋਈ 60-60, 65-65 ਹਜ਼ਾਰ ਨੂੰ ਅੰਮ੍ਰਿਤ ਛਕਾਉਣ ਵਾਲਾ ਸੰਤ ਹੈ, ਅਤੇ ਜਿਹੜਾ ਗੁਰੂ ਸ਼ਬਦ ਨਾਲੋਂ ਤੋੜ ਕੇ ਆਪਣੇ ਸਰੀਰ ਨਾਲ ਜੋੜਨ ਵਾਲਾ, ਉਹ ਸੰਤ ਨਹੀਂ ਹੈ। ਉਸੇ ਸੰਤ ਦੀ ਨਿੰਦਿਆ ਦੀ ਗੱਲ ਨਹੀਂ ਹੈ। ਇਹ ਸੰਤਾਂ ਨਾਲ ਵੈਰ ਕਮਾਉਂਦੇ, ਉਹ ਸੰਤਾਂ ਨਾਲ ਵੈਰ ਕਮਾਉਂਦੇ ਕਿਹੜੇ? ਜਿਹੜੇ ਕਹਿੰਦੇ ਨਾਮ ਜਪਣ ਦੀ ਲੋੜ ਹੀ ਨਹੀਂ, ਅੰਮ੍ਰਿਤ ਵੇਲੇ ਜਾਗਣ ਦੀ ਲੋੜ ਹੀ ਨਹੀਂ, ਨਿਤਨੇਮ ਕਰਨ ਦੀ ਲੋੜ ਹੀ ਨਹੀਂ। ਕਹਿੰਦੇ ਚੰਗੇ ਕੰਮ ਕਰੀ ਚਾਹੋ, ਹੋਰ ਕੁਝ ਚਾਹੀਦਾ ਹੀ ਨਹੀਂ, ਲੋੜ ਹੀ ਨਹੀਂ, ਕਿਉਂਕਿ ਉਹਨਾਂ ਨੂੰ ਨਾਮ ਦੀ ਵਡਿਆਈ ਦਾ ਪਤਾ ਹੀ ਨਹੀਂ ਹੈ। ਚੁੰਚ ਗਿਆਨੀ ਬਣ ਕੇ ਪ੍ਰਚਾਰ ਕਰ ਲੈਣਾ ਕੋਈ ਬਹੁਤੀ ਔਖੀ ਗੱਲ ਨਹੀਂ, ਪਰ ਸੰਤ ਬਣਨਾ ਬਹੁਤ ਔਖਾ ਹੈ, ਇਸ ਪਦਵੀ ਨੂੰ ਪ੍ਰਾਪਤ ਕਰਨਾ ਬਹੁਤ ਔਖਾ ਹੈ। ਤੈਸੇ ਮਨ ਸਾਧ ਸਾਧ ਸਾਧਨਾ ਕੋ ਸਾਧ ਭਇਓ, ਸਗਲ ਸੰਸਾਰ ਕੋ ਉਧਾਰ ਪਇਓ ਵਾਹੀ ਸਹਿ। ਇਹ ਸਾਧਨਾ ਕਰਨੀਆਂ ਪੈਂਦੀਆਂ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਮਨ ਸਾਧ ਸਾਧ ਕੇ ਆਪਣੇ ਜੀਵਨ ਨੂੰ ਸਾਧਨਾ, ਸਾਹਿਬ ਕਹਿੰਦੇ ਨੇ ਨਾ, ਸਾਧ ਨਾਮ ਨਿਰਮਲ ਤਾਂ ਕੇ ਕਰਮ, ਜਿਹੜੇ ਸ਼ੁਭ ਕਰਮ ਕਰਨ ਵਾਲੇ ਨੇ। ਐਸੇ ਸੰਤਾਂ ਨਾਲ ਵੈਰ ਕਮਾਉਂਦੇ, ਸੰਤਾਂ ਨਾਲ ਵੈਰ ਕਮਾਉਂਦੇ ਨੇ, ਕਿਉਂ ਕਮਾਉਂਦੇ ਨੇ? ਕਿਉਂਕਿ ਦੁਸ਼ਟਾਂ ਨਾਲ ਮੋਹ ਪਿਆਰ, ਦੁਸ਼ਟਾਂ ਦੇ ਨਾਲ ਮੋਹ ਅਤੇ ਪਿਆਰ ਹੈ ਉਹਨਾਂ ਦਾ, ਕਿਉਂਕਿ ਕੂੜ ਦੇ ਨਾਲ ਜੁੜੇ ਹੋਏ ਨੇ।
ਅੱਗੇ ਪਿੱਛੇ ਸੁੱਖ ਨਹੀਂ, ਮਰ ਜੰਮੇ ਵਾਰੋ ਵਾਰ।
ਇਸ ਲਈ ਸਾਹਿਬ ਕਹਿੰਦੇ ਯਾਦ ਰੱਖ, ਐਸਾ ਕਰਨ ਕਰਕੇ ਨਾ ਅੱਗੇ ਸੁੱਖ ਅਤੇ ਨਾ ਪਿੱਛੇ ਸੁੱਖ, ਨਾ ਹਲਤ ਸੁੱਖ ਨਾ ਪਲਤ ਸੁੱਖ, ਦੋਨਾਂ ਲੋਕਾਂ ਦੇ ਸੁੱਖ ਨਹੀਂ। ਕਿਉਂਕਿ ਜਿਹਦੇ ਲੋਕਾਂ ਦੋਨਾਂ ਲੋਕਾਂ ਦਾ ਸੁੱਖ ਲੈਣਾ ਹੈ ਨਾ, ਅਤੇ ਹਲਤ ਸੁੱਖ ਪਲਤ ਸੁੱਖ ਨਿਤ ਸੁੱਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੈ। ਜੇ ਦੋਨਾਂ ਲੋਕਾਂ ਦੇ ਸੁੱਖ ਚਾਹੁੰਦਾ ਹੈ ਨਾ, ਅਤੇ ਗੋਬਿੰਦ ਦਾ ਨਾਮ ਲੈ, ਅਤੇ ਨਾਮ ਤੋਂ ਤੂੰ ਗੁੱਸਿਆ ਹੋਏ। ਇਸ ਕਰਕੇ ਦੁਸ਼ਟਾਂ ਦੇ ਨਾਲ ਮੋਹ ਪਿਆਰ ਕਰਦੇ ਨੇ।
ਤ੍ਰਿਸ਼ਨਾ ਕਦੇ ਨਾ ਬੁੱਝਈ, ਦੁਬਿਧਾ ਹੋਏ ਖੁਆਰ।
ਉਹਨਾਂ ਦੀ ਤ੍ਰਿਸ਼ਨਾ ਕਦੇ ਬੁੱਝਦੀ ਹੀ ਨਹੀਂ ਹੈ, ਕਿਉਂਕਿ ਤ੍ਰਿਸ਼ਨਾ ਬਿਰਲੇ ਹੀ ਕੀ ਬੁੱਝੀ ਹੈ। ਕੋਟ ਜੋਰ ਹੈ, ਲੱਖ ਕਰੋੜ ਹੈ, ਮਨ ਨਾ ਹੋ ਰਹੇ, ਪਰ ਹੀ ਕੋ ਲੁੱਝੀ ਹੈ। ਫਿਰ ਮਹਾਰਾਜ ਤ੍ਰਿਸ਼ਨਾ ਬੁੱਝੇਗੀ ਕਿਵੇਂ? ਸਾਹਿਬ ਕਹਿੰਦੇ ਤ੍ਰਿਸ਼ਨਾ ਬੁੱਝੈ ਹਰ ਕੈ ਨਾਮ। ਤ੍ਰਿਸ਼ਨਾ ਪ੍ਰਭੂ ਦੇ ਨਾਮ ਦੇ ਨਾਲ ਬੁੱਝਦੀ ਹੈ, ਪਦਾਰਥਾਂ ਨਾਲ ਨਹੀਂ ਬੁੱਝਦੀ। ਇਸ ਲਈ ਉਹਨਾਂ ਦੀ ਤ੍ਰਿਸ਼ਨਾ ਕਦੇ ਬੁੱਝਦੀ ਨਹੀਂ, ਮੁੱਕਦੀ ਨਹੀਂ। ਦਵੈਤ ਵਿੱਚ ਲੱਗ ਕੇ ਖੁਆਰ ਹੁੰਦੇ ਨੇ, ਖੱਜਲ ਖੁਆਰ ਹੁੰਦੇ ਨੇ।
ਮੋਹ ਕਾਲੇ ਤਿੰਨਾਂ ਨਿੰਦਕਾਂ, ਤਿੱਤ ਸੱਚੇ ਦਰਬਾਰ।
ਫਿਰ ਉਹਨਾਂ ਦੀ ਹਾਲਤ ਕੀ ਹੁੰਦੀ ਹੈ ਜਿਹੜੇ ਨਾਮ ਤੋਂ ਘੁੱਸ ਗਏ? ਸਾਹਿਬ ਕਹਿੰਦੇ ਮੋਹ ਕਾਲੇ ਤਿੰਨਾਂ ਨਿੰਦਕਾਂ, ਉਹਨਾਂ ਨਿੰਦਕਾਂ ਦੇ ਮੂੰਹ ਕਾਲੇ ਹੁੰਦੇ ਨੇ ਪ੍ਰਭੂ ਦੀ ਦਰਗਾਹ ਵਿੱਚ। ਪ੍ਰਭੂ ਦੀ ਦਰਗਾਹ ਦੇ ਵਿੱਚ ਉਹਨਾਂ ਦੇ ਮੂੰਹ ਕਾਲੇ ਹੁੰਦੇ ਨੇ, ਭਾਵ ਕਿ ਦਾਗ ਦੋਸ਼ ਮੋਹ ਚੱਲਿਆ ਲਾਏ, ਦਰਗਾਹ ਬੈਸਣ ਨਾਹੀਂ ਜਾਏ। ਵਿਕਾਰਾਂ ਰੂਪੀ, ਦੋਸ਼ਾਂ ਰੂਪੀ ਦਾਗ ਆਪਣੇ ਮੂੰਹ 'ਤੇ ਲਵਾ ਕੇ ਜਾਂਦੇ ਨੇ, ਮੂੰਹ ਕਾਲੇ ਨੇ ਉਹਨਾਂ ਨਿੰਦਕਾਂ ਦੇ, ਉਸ ਮਾਲਕ ਦੇ ਸੱਚੇ ਦਰਬਾਰ ਵਿੱਚ।
ਨਾਨਕ ਨਾਮ ਵਿਹੂਣੇ ਆ, ਨਾ ਉਰਵਾਰ ਨਾ ਪਾਰ।
ਇਸ ਲਈ ਕਹਿੰਦੇ ਸਤਿਗੁਰੂ ਪਾਤਸ਼ਾਹ ਨਾਨਕ ਨਾਮ ਤੋਂ ਵਿਹੂਣਿਆ, ਹੇ ਭਾਈ ਨਾਮ ਤੋਂ ਵਿਹੂਣਿਆ, ਨਾਮ ਤੋਂ ਸੱਖਣਿਆ, ਨਾ ਤੂੰ ਉਰਵਾਰ ਜੋਗਾ ਅਤੇ ਨਾ ਪਾਰ ਜੋਗਾ, ਕਿਸੇ ਪਾਸੇ ਜੋਗਾ ਨਹੀਂ। ਧੋਬੀ ਦੇ ਖੋਤੇ ਦੀ ਤਰ੍ਹਾਂ ਹੈ, ਜੰਮਣ ਅਤੇ ਮਰਨ ਦੇ ਵਿੱਚ ਪਿਆ ਰਹਿੰਦਾ ਹੈ।
ਪੌੜੀ ਜੋ ਹਰ ਨਾਮ ਧਿਆਏਂਦੇ, ਸੇ ਹਰ ਹਰ ਨਾਮ ਰਤੇ ਮਨ ਮਾਹੀ।
ਇਸ ਲਈ ਗੁਰਦੇਵ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਪੌੜੀ ਵਿੱਚ ਕਿ ਜੋ ਹਰ ਨਾਮ ਧਿਆਏਂਦੇ। ਵੇਖੋ ਸਤਿਗੁਰਾਂ ਨੇ ਪਹਿਲੋਂ ਇਹ ਸਲੋਕਾਂ ਵਿੱਚ ਨਾਮ ਤੋਂ ਟੁੱਟਿਆ ਹੋਇਆਂ ਦੀ ਗੱਲ ਕੀਤੀ ਹੈ। ਹੁਣ ਜਿਹੜੇ ਨਾਮ ਨੂੰ ਧਿਆਉਂਦੇ ਨੇ ਉਹਨਾਂ ਦੇ ਬਚਨ ਕਹਿੰਦੇ ਨੇ। ਸਾਹਿਬ ਕਹਿੰਦੇ ਜੋ ਹਰ ਨਾਮ ਧਿਆਏਂਦੇ, ਜਿਹੜੇ ਹਰੀ ਪਰਮਾਤਮਾ ਦੇ ਨਾਮ ਨੂੰ ਧਿਆਉਂਦੇ ਨੇ, ਜਿਹੜੇ ਪ੍ਰਭੂ ਪਰਮੇਸ਼ਰ ਦੇ ਨਾਮ ਨੂੰ ਜਪਦੇ ਨੇ। ਇੱਥੇ ਸ਼ਰਤ ਲਾਈ ਹੈ ਕਿ ਜਿਹੜੇ ਜਪਦੇ ਨੇ ਨਾ ਪਰਮੇਸ਼ਰ ਦੇ ਨਾਮ ਨੂੰ, ਸੇ ਹਰ ਹਰ ਨਾਮ ਰਤੇ ਮਨ ਮਾਹੀ। ਜਿਹੜੇ ਧਿਆਉਂਦੇ ਨੇ ਉਹ ਹਰੀ ਪਰਮਾਤਮਾ ਦੇ ਨਾਮ ਦੇ ਵਿੱਚ ਰੰਗੇ ਗਏ ਨੇ, ਉਹਨਾਂ ਦਾ ਮਨ ਪਰਮੇਸ਼ਰ ਦੇ ਨਾਮ ਦੇ ਵਿੱਚ ਰੰਗਿਆ ਗਿਆ ਹੈ, ਉਹਨਾਂ ਦੇ ਮਨ ਵਿੱਚ ਪਰਮਾਤਮਾ ਦੇ ਨਾਮ ਦਾ ਰੰਗ ਲੱਗ ਗਿਆ ਹੈ।
ਜਿਨ੍ਹਾਂ ਮਨ ਚਿੱਤ ਇੱਕ ਅਰਾਦੇ ਆ, ਤਿੰਨਾਂ ਇੱਕਸ ਬਿਨ ਦੂਜਾ ਕੋ ਨਾਹੀਂ।
ਜਿਨ੍ਹਾਂ ਨੇ ਮਨ ਵਿੱਚ ਚਿੱਤ ਵਿੱਚ ਇੱਕ ਨੂੰ ਅਰਾਧਿਆ ਜਪਿਆ, ਜਿਨ੍ਹਾਂ ਨੇ ਮਨ ਕਰਕੇ ਚਿੱਤ ਕਰਕੇ ਇੱਕ ਪਰਮਾਤਮਾ ਨੂੰ ਜਪਿਆ, ਜਪਦੇ ਤਾਂ ਬਹੁਤ ਸਾਰੇ ਨੇ, ਜਪਣ ਵਾਲਿਆਂ ਦੀ ਕੋਈ ਕਮੀ ਨਹੀਂ ਹੈ। ਅਨੇਕਾਂ ਜਪਣ ਵਾਲੇ ਨੇ, ਆਪਣੇ ਆਪ ਦੇ ਨਾਲ ਜਪ ਰਹੇ ਨੇ, ਪਸ਼ੂ ਪੰਛੀ ਵੀ ਕਹਿੰਦੇ ਜਪੀ ਜਾਂਦੇ ਨੇ। ਪਰ ਸਾਹਿਬ ਕਹਿੰਦੇ ਨੇ ਨਾ, ਇੱਕ ਚਿੱਤ ਜੇ ਇੱਕ ਛਿਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਹੁਣ ਗੱਲ ਇੱਕ ਚਿੱਤ ਦੀ ਹੈ, ਇੱਕ ਮਨ ਇੱਕ ਚਿੱਤ। ਜਿਨ੍ਹਾਂ ਨੇ ਇਕਾਗਰ ਚਿੱਤ ਹੋ ਕੇ ਮਨ ਕਰਕੇ ਤਨ ਕਰਕੇ, ਤਨ ਕਰਕੇ ਗੁਰੂ ਨਾਲ ਜੁੜੇ ਹਾਂ, ਗੁਰੂ ਕੀ ਸੰਗਤ ਵਿੱਚ ਮਨ ਕਰਕੇ ਸਾਡਾ ਸ਼ਬਦ ਵਿੱਚ ਮਨ ਜੁੜਿਆ ਹੋਇਆ, ਸਾਡੇ ਕੰਨ ਸੁਣਨ ਵਿੱਚ ਲੱਗੇ ਨੇ, ਨੇਤਰ ਦਰਸ਼ਨ ਕਰ ਰਹੇ ਨੇ, ਸਰੀਰ ਕਰਕੇ ਸੰਗਤ ਵਿੱਚ ਬੈਠੇ ਹੋਏ ਹਾਂ। ਇਸ ਕਰਕੇ ਸਾਹਿਬ ਕਹਿੰਦੇ ਨੇ ਨਾ ਕਿ ਭਾਈ ਜਿਨ੍ਹਾਂ ਨੇ ਮਨ ਵਿੱਚ ਚਿੱਤ ਵਿੱਚ ਇੱਕ ਨਿਰੰਕਾਰ ਨੂੰ ਜਪਿਆ, ਇੱਕ ਪਰਮਾਤਮਾ ਨੂੰ ਜਪਿਆ, ਇੱਕ ਅੱਲਾ ਗੋਡ ਨੂੰ ਜਪਿਆ ਹੈ, ਉਹਨਾਂ ਨੂੰ ਕੀ ਹੁੰਦਾ? ਤਿੰਨਾਂ ਇੱਕ ਸਬਿਨ ਦੂਜਾ ਕੋ ਨਾਹੀਂ, ਉਹਨਾਂ ਦੇ ਵਾਸਤੇ ਇੱਕ ਤੋਂ ਬਿਨਾਂ ਕੋਈ ਦੂਸਰਾ ਹੈ ਹੀ ਨਹੀਂ। ਉਹਨਾਂ ਨੂੰ ਕਹਿੰਦੇ ਅਨਿੰਨ ਭਗਤੀ, ਇੱਕ ਤੋਂ ਬਿਨਾਂ ਦੂਸਰੇ ਨੂੰ ਕਿਸੇ ਜਾਣਨਾ ਹੀ ਨਹੀਂ। ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਇਹ ਗੜ ਸ਼ੰਕਰ ਦੇ ਵਿੱਚ ਨਾ ਇੱਕ ਮਹੇਸ਼ਾ ਯੋਗੀ ਪਖੰਡੀ ਆ ਕੇ ਬਹਿ ਗਿਆ। ਕਹਿੰਦਾ ਵੀ ਜਿਹੜਾ ਮੇਰੇ ਦਰਸ਼ਨ ਕਰੂਗਾ ਨਾ, ਉਹਨੂੰ ਮੈਂ 6 ਮਹੀਨਿਆਂ ਵਾਸਤੇ ਸਵਰਗ ਦਿਆਂਗਾ। ਬਹੁਤ ਲੋਕ ਆਏ ਪਖੰਡੀ ਦੇ ਮਗਰ। ਅਕਸਰ ਦੁਨੀਆ ਪਖੰਡ ਦੀ ਬਹੁਤ ਪੂਜਾ ਕਰਦੀ ਹੈ, ਝੂਠ ਦੀ ਬਹੁਤ ਪੂਜਾ ਕੀਤੀ ਜਾਂਦੀ ਹੈ। ਰਹਿ ਗਏ ਕਹਿੰਦੇ ਸਾਲ ਦਾ ਸਵਰਗ ਦਿਆਂਗਾ, ਫਿਰ ਦੂਜੇ ਰਹਿੰਦੇ ਆ ਗਏ। ਜਿਹੜੇ ਥੋੜ੍ਹੇ ਬਹੁਤੇ ਰਹਿ ਗਏ ਨਾ, ਕਹਿੰਦੇ 2 ਸਾਲ ਦਾ ਸਵਰਗ ਦਿਆਂਗਾ, ਸਾਰਾ ਹੀ ਨਗਰ ਆ ਗਿਆ। ਕਹਿੰਦੇ ਵੀ ਕੋਈ ਰਹਿਤ ਨਹੀਂ ਗਿਆ? ਕਹਿੰਦੇ ਜੀ ਇੱਕ ਰਹਿ ਗਿਆ। ਉਹ ਕੌਣ ਰਹਿ ਗਿਆ? ਕਹਿੰਦੇ ਉੱਥੇ ਗੁਰੂ ਕਾ ਸਿੱਖ ਰਹਿੰਦਾ, ਭਾਈ ਤਿਲਕਾ। ਉਹ ਕਹਿੰਦੇ ਜਾਓ ਉਸ ਨੂੰ ਵੀ ਕਹੋ ਕਿ ਮੇਰੇ ਦਰਸ਼ਨ ਕਰ ਲਵੇ, ਮੈਂ ਸਵਰਗਾਂ ਵਿੱਚ ਭੇਜ ਦਿਆਂਗਾ। ਤਿਲਕੇ ਨੇ ਆਪਣਾ ਦਰਵਾਜ਼ਾ ਹੀ ਬੰਦ ਕਰ ਲਿਆ। ਕਈ ਗੇੜੇ ਮਾਰੇ, 10 ਸਾਲ ਸਵਰਗ ਦਿਆਂਗਾ। ਆਖਿਰਕਾਰ ਭਾਈ ਤਿਲਕੇ ਦੇ ਦਰ ਦੇ ਉੱਤੇ ਯੋਗ ਅਪਮਹਿਸ਼ਾ ਆ ਗਿਆ। ਉਹ ਗੁਰੂ ਕਿਹਾ ਸਿੱਖਾ ਮੈਨੂੰ ਦਰਸ਼ਨ ਦੇ, ਮੈਂ ਤੇਰੇ ਦਰਸ਼ਨ ਕਰਨ ਵਾਸਤੇ ਆਇਆ। ਜਿਹੜਾ ਕਹਿੰਦਾ ਸੀ ਨਾ ਮੈਂ ਸਵਰਗਾਂ ਦੇ ਸਵਰਗ ਦਿਆਂਗਾ, ਉਹ ਕਹਿੰਦਾ ਮੈਨੂੰ ਦਰਸ਼ਨ ਦੇ, ਮੈਂ ਤੇਰੇ ਦਰਸ਼ਨ ਕਰਨ ਵਾਸਤੇ ਆਇਆ। ਅਤੇ ਸਿੱਖ ਕਹਿੰਦਾ ਦਰਸ਼ਨ ਕਰਨੇ ਨੇ, ਅਤੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੀ ਨਗਰੀ ਵਿੱਚ 5ਵੇਂ ਗੁਰਦੇਵ ਜੀ ਸੁਸ਼ੋਭਿਤ ਮਾਨ ਨੇ। ਸਿੱਖਾ ਗੁਰੂ ਦੇ ਦਰਸ਼ਨ ਕਰਿਆ ਕਰ, ਇਹਨਾਂ ਦੰਭੀਆਂ ਪਖੰਡੀਆਂ ਦੇ ਦਰਸ਼ਨ ਨਾ ਕਰਿਆ ਕਰ। ਤੈਨੂੰ ਬਹੁਤ ਲਾਲਚ ਦਿੰਦੇ ਨੇ, ਪਰ ਉਹਨਾਂ ਦੇ ਤਾਂ ਪੱਲੇ ਹੀ ਕੱਖ ਨਹੀਂ, ਤੈਨੂੰ ਦੇਣਗੇ ਵੀ ਕੀ? ਇਸ ਲਈ ਕਹਿੰਦੇ ਨੇ ਇੱਕ ਸਬਿਨ ਦੂਜਾ ਕੋ ਨਾਹੀਂ। ਜਿਹੜੇ ਮਨ ਚਿੱਤ ਕਰਕੇ ਆਰਾਧਦੇ ਨੇ ਨਾ, ਉਹਨਾਂ ਵਾਸਤੇ ਇੱਕ ਤੋਂ ਬਿਨਾਂ ਦੂਜਾ ਹੈ ਨਹੀਂ।
ਸੇਈ ਪੁਰਖ ਹਰ ਸੇਵ ਦੇ, ਜਿਨ ਧੁਰ ਮਸਤਕ ਲੇਖ ਲਿਖਾਹੀ।
ਇਸ ਲਈ ਬਖਸ਼ਿਸ਼ ਕਰਦੇ ਨੇ ਸਤਿਗੁਰੂ ਜੀ, ਸੇਈ ਪੁਰਖ ਹਰ ਸੇਵਦੇ। ਉਹ ਪੁਰਖ ਹਰੀ ਨੂੰ ਸੇਵਦੇ ਨੇ ਕਿਹੜੇ? ਜਿਨ੍ਹਾਂ ਦੇ ਮਸਤਕ 'ਤੇ ਧੁਰ ਦਰਗਾਹ ਤੋਂ ਪ੍ਰਭੂ ਨੇ ਸ਼ੁਭ ਲੇਖ ਲਿਖ ਦਿੱਤੇ ਹਨ। ਜਿਨ ਕੇ ਮਸਤਕ ਭਾਗ ਸੇ ਸੇਵਾ ਲਾਇਆ। ਆਪ ਵੱਡੇ ਸੋਲੇ ਭਾਗਾਂ ਵਾਲੇ ਹੋ, ਗੁਰੂ ਦੀ ਹਜ਼ੂਰੀ ਵਿੱਚ ਆਏ ਹੋ।
ਹਰ ਕੇ ਗੁਣ ਨਿਤ ਗਾਵਦੇ, ਹਰ ਗੁਣ ਗਾਏ ਗੁਣੀ ਸਮਝਾਹੀ।
ਉਹ ਹਰੀ ਪਰਮਾਤਮਾ ਦੇ ਗੁਣ ਨਿਤਾ ਪ੍ਰਤੀ ਗਾਉਂਦੇ ਨੇ। ਗੁਰੂ ਨਾਲ ਸ਼ਰਤ ਨਹੀਂ ਲਾਉਂਦੇ ਕਿ ਸਤਿਗੁਰੂ ਮੈਂ 40 ਦਿਨ ਤੇਰੇ ਘਰ 'ਚ ਆਉਣਾ, ਮੈਂ 40 ਦਿਨ ਜਾਪ ਕਰਨਾ ਹੈ, ਮੈਂ ਕੋਈ ਗਿਣਤੀਆਂ ਮਿਣਤੀਆਂ ਵਿੱਚ ਨਹੀਂ ਪੈਣਾ। ਫਿਰ ਕੀ ਕਰਦੇ ਨੇ ਉਹ? ਨਿਤ ਗਾਵਦੇ, ਨਿਤਾ ਪ੍ਰਤੀ ਪ੍ਰਭੂ ਦੇ ਗੁਣ ਗਾਉਂਦੇ ਨੇ। ਫਿਰ ਗੁਣ ਗਾਉਂਦੇ ਹੋਏ ਗੁਣ ਗਾਵਨ ਗੁਣੀ, ਗੁਣ ਗਾਏ ਗੁਣੀ ਸਮਾਵਣਿਆ। ਗੁਣ ਗਾਉਂਦੇ ਗਾਉਂਦੇ ਗੁਣੀ ਦੇ ਵਿੱਚ ਹੀ ਸਮਾ ਜਾਂਦੇ ਨੇ, ਪ੍ਰਭੂ ਦੀ ਅਭੇਦਤਾ ਨੂੰ ਪ੍ਰਾਪਤ ਕਰ ਲੈਂਦੇ ਨੇ।
ਵਡਿਆਈ ਵੱਡੀ ਗੁਰਮੁਖਾਂ, ਗੁਰ ਪੂਰੈ ਹਰ ਨਾਮ ਸਮਾਹੀ।
ਐਸੇ ਗੁਰਮੁਖਾਂ ਦੀ ਵਡਿਆਈ ਵੱਡੀ ਹੈ ਜਿਹੜੇ ਗੁਰੂ ਪੂਰੇ ਹਰ ਨਾਮ ਸਮਾਹੀ, ਪੂਰੇ ਗੁਰੂ ਦੇ ਦੁਆਰਾ ਹਰੀ ਦੇ ਨਾਮ ਵਿੱਚ ਸਮਾ ਜਾਂਦੇ ਨੇ, ਗੁਰੂ ਦੇ ਰਾਹੀਂ ਨਾਮ ਦੇ ਨਾਲ ਜੁੜ ਜਾਂਦੇ ਨੇ, ਗੁਰੂ ਦੀ ਜੁਗਤੀ ਲੈ ਕੇ ਨਾਮ ਦੇ ਵਿੱਚ ਲੀਨ ਹੋ ਜਾਂਦੇ ਨੇ। ਐਸੇ ਗੁਰਮੁਖਾਂ ਦੀ ਵਡਿਆਈ ਬਹੁਤ ਵੱਡੀ ਹੈ, ਬਹੁਤ ਵੱਡਾ ਮਾਨ ਸਤਿਕਾਰ ਹੈ।
ਹਰ ਕੇ ਗੁਣ ਨਿਤ ਗਾਵਦੇ, ਹਰ ਗੁਣ ਗਾਏ ਗੁਣੀ ਸਮਝਾਹੀ। ਵਡਿਆਈ ਵੱਡੀ ਗੁਰਮੁਖਾਂ, ਗੁਰਪੂਰੈ ਹਰ ਨਾਮ ਸਮਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।